इस लग मुक्त पै कहने रे।
साहिब सतगुरु सच्चे पातशाह जिहड़ा एक शब्द है हर एक सहत आया। इत्थे सतगुरु दा वाचक समझना भी एक सतगुरु ही वह नाम दे दाते ने जिन्हां दे हथ विच वाहिगुरु ने नाम की दात ते नाम की खैरात बख्शी है ते नाल देण दा भी अधिकार बख्शिया होया। वह सतगुरु दे चरणी ला के बहुत सारे गुरसिख माई पाई मुक्त हो गए हैं।
नाम निधाना गुरमुख पाई है कौ नानक विरली डीठा जियो।
साहिब सतगुरु सच्चे पातशाह फरमाउंदे ने भाई वाहिगुरु परमेश्वर दे नाम दा खजाना गुरमुख पाईए गुरु दी कृपा द्वारा प्राप्त करी दे। इत्थे स्पष्ट हो गया भई गुरु दी कृपा द्वारा ही नाम प्राप्त हुंदा है। जिहड़ा शब्द है गुरमुख कोट उधार दा दे नावै एक कणी, उत्थे भी गुरमुख मुखी गुरु दा वाचक है भी जिहड़ा मुखी गुरु है करोड़ां दा उधार कर दिंदा है। किसी मनुख विच इन्नी शक्ति नहीं हो सकती जिहड़ा करोड़ां दा उधार कर सके। हाँ ये तो बाणी विच लिखिया भगत जना के एक ही कुल उधारे। संत अपने संगियां साथियां नूं तां तार देंदे ने संगी साथी सगल तराई, पर करोड़ां दा उधार नहीं कर सकते। करोड़ां दा उधार तो सतगुरु ही करते ने। इसलिए ये शब्द सतगुरु दे लई वरते हैं भी वो ये नाम का खजाना गुरु की कृपा दे नाल प्राप्त हुंदा है। कहो नानक विरली डीठा जी, हजूर कहिंदे भाई किसी विरले ने ही इस दात नूं गुरु दे पासों जाके प्राप्त किया है ते इस दे अगे स्वाद नूं चख के देखिया है प्यारे जीओ।
मांझ महला पंजवां निध सिध रिध हर 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 मेरा।
धन गुरु अर्जन दे महाराज सच्चे पातशाह हुण अगे फिर माझ राग दे अंदर उचारण करदे ने। इहनूं माझ बिंदी नाल नहीं बोलना, माझ बिंदी तो रहती बोलना। माझ महला पंजवां, माझ राग दे विच पंजवें गुरदेव गुरु अर्जन दे महाराज फरमाउंदे ने निध सिध रिध हर 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 मेरे। हजूर कहिंदे ने भाई मेरे लई उस अकाल पुरख वाहिगुरु का नाम ही निधि है ते वाहिगुरु का नाम ही सिद्धि है ते वाहिगुरु का नाम ही मेरे लिए रिधि है। ये जिहड़ियां तीन शब्द गुरु महाराज ने वरते ने निध सिध रिध। निध किनू कहिंदे ने, निधियां नौ मनियां ने, असन बसन पुन कनक पू दासी चौप गुलाम रथवाहे हडवाहे जानियां जह नवनिध के नाम। ये नौ निधियां ने ते सिद्धियां अठारह मनियां ने जिन्हां विचों मुख अठ ने। ये रूहानी शक्तियां ने, अणमा महमा गर्मता लगमा प्राप्त जान वसी करण पुन ईफता अष्ट सिद्ध के नाम। ये अठ सिद्धियां दे नाम दसे ने। ते रिध, रिध उसनू कहिंदे ने भी कोई पंजक सिर अन्न लैके ते उसनू तैयार कर लेना ते फिर जिन्नी भी संगत आई जावे उनू छकाई जाना ते मुकण ना देना भंडारा। इनू रिधि कहिंदे ने, अन्न की अतोड़ता। हजूर कहिंदे ने मेरे लिए वाहिगुरु का नाम ही नौ निधियां ने ते वाहिगुरु का नाम ही अठारह सिद्धियां ने ते वाहिगुरु का नाम ही साडे लिए पाई और रिधि अन्न की अतोड़ता है।
जन्म पदारथ गहर गंभीर।
साहिब सतगुरु सच्चे पातशाह फरमाउंदे ने पाई उस गहर गंभीर अकाल पुरख वाहिगुरु की कृपा दे नाल सानू ये मनुखा जन्म रूपी जिहड़ा अमोलक पदार्थ है, क्योंकि मनुखा जन्म हीरे वर्गा अमोलक है। सतगुरु ने बाणी दे विच फरमाया है हीरे जैसा जन्म है कौडी बदलै जाए। ये जिहड़ा हीरे वर्गा अमोलक मनुखा जन्म रूपी पदार्थ है ये भी उस वाहिगुरु परमेश्वर की कृपा द्वारा ही सानू प्राप्त होया है।
लाख कोट खुशियां रंग रावे जो गुर लागा पाई जियो।
साहिब सतगुरु सच्चे पातशाह फरमाउंदे ने पाई जिहड़ा इस अमोलक मनुखा जन्म रूप पदार्थ नू प्राप्त करके ते आके गुरु दे पाई चरणी लग जांदा है ते उहनू लखां ही खुशियां ते करोड़ां ही आनंद उसनू प्राप्त हो जांदे ने, क्योंकि सतगुरु दी शरण विच आके लख खुशियां पातशाहियां जे सतगुरु नदर करे। नेमक एक हर नाम दे मेरा मन तन शीतल होए। ਇਹ ਸਾਰੀਆਂ ਖੁਸ਼ੀਆਂ ਅਤੇ ਸਾਰੇ ਆਨੰਦ ਗੁਰੂ ਦੇ ਪਾਸੋਂ ਪ੍ਰਾਪਤ ਹੋ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਕਿ ਗੁਰੂ ਦੇ ਪਾਈ ਚਰਨੀ ਲੱਗ ਜਾਂਦਾ ਹੈ ਪਿਆਰੇ ਜੀਓ, ਉਹ ਲੱਖਾਂ ਹੀ ਤੇ ਕਰੋੜਾਂ ਹੀ ਖੁਸ਼ੀਆਂ ਤੇ ਆਨੰਦ ਮਾਣਦਾ ਹੈ।
ਦਰਸ਼ਨ ਪੇਖਤ ਭਏ ਪੁਨੀਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਅਸੀਂ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕੀਤੇ, ਇਹਦੇ ਨਾਲ ਸਾਡੇ ਨੇਤਰ ਵੀ ਪਵਿੱਤਰ ਹੋ ਗਏ।
ਸਗਲ ਉਧਾਰੇ ਭਾਈ ਮੀਤਾ।
ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਤੇ ਜਿੰਨੇ ਵੀ ਸਾਡੇ ਭਰਾ ਸਨ ਤੇ ਸਾਡੇ ਮਿੱਤਰ ਦੋਸਤ ਸਨ, ਉਹਨਾਂ ਦਾ ਸਾਰਿਆਂ ਦਾ ਹੀ ਉਧਾਰ ਕਰ ਦਿੱਤਾ।
ਅਗਮ ਅਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਓ।
ਤੇ ਮਹਾਰਾਜ ਤੁਸੀਂ ਆਪਣੇ ਮਿੱਤਰਾਂ ਤੇ ਭਰਾਵਾਂ ਦਾ ਕਿਵੇਂ ਉਧਾਰ ਕੀਤਾ ਹੈ? ਹਜ਼ੂਰ ਕਹਿੰਦੇ ਨੇ ਭਾਈ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਚਲੇ ਗਏ ਤੇ ਉਹਨਾਂ ਨੂੰ ਵੀ ਨਾਲ ਹੀ ਗੁਰੂ ਦੇ ਪਾਸ ਲੈ ਗਏ ਤੇ ਫਿਰ ਗੁਰੂ ਦੀ ਬਖਸ਼ਿਸ਼ ਹੋ ਗਈ, ਗੁਰ ਕਿਰਪਾ ਤੇ ਸੱਚ ਧਿਆਈ ਜੀਓ। ਅਸੀਂ ਗੁਰੂ ਦੀ ਕਿਰਪਾ ਦੇ ਨਾਲ ਸੱਚੇ ਨਾਮ ਨੂੰ ਤੇ ਸੱਚੇ ਵਾਹਿਗੁਰੂ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਮਿੱਤਰਾਂ ਦੋਸਤਾਂ ਤੇ ਭਰਾਵਾਂ ਦੇ ਨਾਲ, ਤੇ ਇਸ ਢੰਗ ਦੇ ਨਾਲ ਸਭ ਦਾ ਹੀ ਉਧਾਰ ਹੋ ਗਿਆ। ਅਗਮ ਅਗੋਚਰ ਸਵਾਮੀ ਆਪਣਾ, ਤੇ ਜਿਹੜਾ ਮਨ ਦੀ ਗਮਤਾ ਤੋਂ ਪਰੇ ਅਗੋਚਰ ਇੰਦਰੀਆਂ ਦੇ ਆਵਿਸ਼ੇ ਸਵਾਮੀ, ਲੋਕ ਪ੍ਰਲੋਕ ਦਾ ਮਾਲਕ ਜੋ ਸਾਡਾ ਆਪਣਾ ਸਾਹਿਬ ਸੀ, ਆਪਣਾ ਮਾਲਕ ਸੀ, ਉਹ ਵੀ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਪ੍ਰਾਪਤ ਹੋ ਗਿਆ ਹੈ ਪਿਆਰੇ ਜੀਓ।
ਜਾਂ ਕੋ ਜਹੈ ਸਰਬ ਉਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਤਨੇ ਵੀ ਜੀਵ ਪੈਦਾ ਕੀਤੇ ਹੋਏ ਨੇ ਸਾਰੇ ਦੇ ਸਾਰੇ ਜਿਸ ਵਾਹਿਗੁਰੂ ਪਰਮੇਸ਼ਰ ਨੂੰ ਖੋਜਦੇ ਨੇ, ਪਰਮੇਸ਼ਰ ਦੀ ਪਾਲ ਸਾਰੇ ਕਰ ਰਹੇ ਨੇ। ਜਿੰਨੇ ਵੀ ਜੀਵ ਪੈਦਾ ਕੀਤੇ ਹੋਏ ਨੇ ਆਪੋ ਆਪਣੇ ਢੰਗ ਦੇ ਨਾਲ ਸਾਰੇ ਵਾਹਿਗੁਰੂ ਦੀ ਭਾਲ ਕਰ ਰਹੇ ਹਨ।
ਵਡ ਭਾਗੀ ਦਰਸ਼ਨ ਕੋ ਵਿਰਲਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕੋਈ ਵੱਡਿਆਂ ਭਾਗਾਂ ਵਾਲਾ ਵਿਰਲਾ ਹੀ ਗੁਰਮੁਖ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਪ੍ਰਾਪਤ ਕਰਦਾ ਹੈ। ਭਾਲਦੇ ਤਾਂ ਸਾਰੇ ਫਿਰਦੇ ਨੇ ਪਰ ਕਿਸੇ ਵਿਰਲੇ ਹੀ ਵਡਭਾਗੀ ਨੂੰ ਉਸਦੇ ਦਰਸ਼ਨ ਦੀਦਾਰ ਹੁੰਦੇ ਹਨ।
ਉੱਚ ਅਪਾਰ ਅਗੋਚਰ ਥਾਨਾ ਉਹ ਮਹਿਲ ਗੁਰੂ ਦੇਖਾਈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਸਥਾਨ ਜਿੱਥੇ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ ਨਾ, ਅਤ ਉੱਚਾ ਤਾਂਕਾ ਦਰਬਾਰਾ ਅੰਤ ਨਹੀਂ ਕਿਸ਼ਪਾਰਾ ਵਾਰਾ, ਉਹ ਅਸਥਾਨ ਬਹੁਤ ਉੱਚਾ ਹੈ, ਅਪਾਰ ਪਾਰਾਵਾਰ ਤੋਂ ਰਹਿਤ, ਉਸਦੀਆਂ ਕੋਹਾਂ ਮੀਲਾਂ ਗਿਣੀਆਂ ਨਹੀਂ ਜਾ ਸਕਦੀਆਂ ਤੇ ਅਗੋਚਰ ਇਹਨਾਂ ਇੰਦਰੀਆਂ ਤੋਂ ਵੀ ਉਹ ਪਰੇ ਅਸਥਾਨ ਹੈ। ਉਹ ਮਹਿਲ ਗੁਰੂ ਦੇ ਖਾਈ ਜੀਓ। ਹਜ਼ੂਰ ਕਹਿੰਦੇ ਉਹ ਜਿਹੜਾ ਵਾਹਿਗੁਰੂ ਦਾ ਮਹਿਲ ਸੱਚਖੰਡ ਹੈ ਉਹਨੂੰ ਭਾਈ ਸਤਿਗੁਰੂ ਮਹਾਰਾਜ ਹੀ ਦਿਖਾਉਂਦੇ ਨੇ। ਗੁਰੂ ਤੋਂ ਬਿਨਾਂ ਉਸ ਵਾਹਿਗੁਰੂ ਦੇ ਸੱਚਖੰਡ ਦੇ ਦੀਦਾਰ ਕਿਸੇ ਨੂੰ ਵੀ ਨਹੀਂ ਹੋ ਸਕਦੇ ਹੈ ਪਿਆਰੇ ਜੀਓ।
ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤੇਰਾ ਨਾਮ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ, ਤੇਰਾ ਨਾਮ ਅੰਮ੍ਰਿਤ ਰੂਪ ਹੈ, ਤੇ ਜਾਂ ਗਹਿਰ ਗੰਭੀਰ ਦਾ ਸਿੱਧਾ ਹੀ ਅਰਥ ਸਮੁੰਦਰ ਹੈ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਹੇ ਵਾਹਿਗੁਰੂ, ਤੇਰਾ ਨਾਮ ਇੱਕ ਮਹਾਨ ਅੰਮ੍ਰਿਤ ਦਾ ਗਹਿਰ ਗੰਭੀਰ ਸਾਗਰ ਹੈ।
ਮੁਕਤ ਭਇਆ ਜਿਸ ਹਿਰਦੈ ਵਸੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਤੇ ਬਈ ਉਹ ਮੁਕਤ ਹੋ ਗਿਆ, ਕਿਉਂਕਿ ਵਾਹਿਗੁਰੂ ਦਾ ਨਾਮ ਹੀ ਮੁਕਤੀ ਦਾਤਾ ਹੈ। ਜਿਹਦੇ ਹਿਰਦੇ ਵਿੱਚ ਵਸ ਗਿਆ ਉਸਨੂੰ ਮੁਕਤ ਕਰ ਦਿੱਤਾ।
ਬੰਧਨ ਤਿਨਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਦੇ ਸਾਰੇ ਹੀ ਬੰਧਨ ਸਤਿਗੁਰੂ ਨੇ ਕੱਟ ਦਿੱਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ। ਜਨ ਨਾਨਕ ਸਹਿਜ ਸਮਾਈ ਜੀਓ। ਹਜ਼ੂਰ ਕਹਿੰਦੇ ਭਾਈ ਉਹ ਸਹਿਜੇ ਸਹਿਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਵੀ ਲੀਨ ਹੋ ਜਾਂਦੇ ਹਨ ਹੇ ਪਿਆਰੇ ਜੀਓ।
ਮਾਝ ਮਹਿਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ।
ਹੁਣ ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਬਈ ਵਾਹਿਗੁਰੂ ਦਾ ਸਿਮਰਨ ਤੇ ਵਾਹਿਗੁਰੂ ਦਾ ਕੀਰਤਨ ਕਿਵੇਂ ਹੁੰਦਾ ਤੇ ਕੌਣ ਕਰ ਸਕਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਨੇ, ਪ੍ਰਭ ਕਿਰਪਾ ਤੇ ਹਰ ਹਰ ਤਿਆਵੋ। ਵੀ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਤਾਂ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੁੰਦਾ। ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਅਸੀਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ।
ਪ੍ਰਭੂ ਦਇਆ ਤੇ ਮੰਗਲ ਗਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਪ੍ਰਭੂ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਅਸੀਂ ਮੰਗਲ ਗਾਵੋ। ਮੰਗਲ ਦਾ ਅਰਥ ਹੈ ਵਾਹਿਗੁਰੂ ਦਾ ਜਸ ਕੀਰਤਨ ਕਰ ਰਹੇ ਹਾਂ।
ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰ ਦਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹਰ ਹਾਲਤ ਵਿੱਚ ਉੱਠਦਿਆਂ ਵੀ ਬੈਠਦਿਆਂ ਵੀ ਸੁੱਤਿਆਂ ਵੀ ਜਾਗਦਿਆਂ ਵੀ ਹਰ ਧਿਆਈਐ ਸਗਲ ਅਵਰ ਦਾ ਜੀਓ। ਵਰਦਾ ਦਾ ਅਰਥ ਹੈ ਉਮਰ। ਵੀ ਸਾਰੀ ਉਮਰ ਸਾਰੀ ਜ਼ਿੰਦਗੀ ਅਸੀਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੀ ਕਰਦੇ ਰਹਿੰਦੇ ਹਾਂ। ਸਾਡੇ ਮਨ ਦੇ ਵਿੱਚ ਇਹ ਇੱਕ ਐਸੀ ਨਾਮ ਦੀ ਤਾੜੋ ਪੈਦਾ ਹੋ ਗਈ ਹੈ, ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਕਦੇ ਵੀ ਉਹ ਭੁੱਲਦਾ ਨਹੀਂ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਹੁਣ ਜਿਹੜੇ ਸੁਹਾਸ ਨੇ, ਸੁੱਤਿਆਂ ਵੀ ਚੱਲਦੇ ਨੇ, ਜਾਗਦਿਆਂ ਵੀ ਚੱਲਦੇ ਨੇ, ਬੈਠਿਆਂ ਵੀ ਚੱਲਦੇ ਨੇ, ਖਲੋਤਿਆਂ ਵੀ ਚੱਲਦੇ ਨੇ, ਅਤੇ ਜਦੋਂ ਸਵਾਸਾਂ ਦੇ ਵਿੱਚ ਨਾਮ ਚੱਲਿਆ ਜਾਂਦਾ ਹੈ ਅਤੇ ਫਿਰ ਉਹ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਸਿਮਰਨ ਹੁੰਦਾ ਰਹਿੰਦਾ। ਹਜ਼ੂਰ ਕਹਿੰਦੇ ਸਾਡੇ ਮਨ ਦੀ ਇਹ ਤਮੰਨਾ ਹੈ ਵੀ ਸਾਰੀ ਉਮਰ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਰਹੀਏ। ਹੇ ਪਿਆਰੇ ਜੀਓ,
ਨਾਮ ਔਖਦ ਮੋਕੋ ਸਾਧੂ ਦੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦਾ ਨਾਮ ਸਾਰੇ ਦੁੱਖਾਂ ਦਾ ਦਾਰੂ ਹੈ, ਤੇ ਪਰ ਸਾਨੂੰ ਸਾਧੂ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ।
ਕਿਲ ਬਿਖ ਕਾਟੇ ਨਿਰਮਲ ਥੀਆ।
ਕਿਉਂਕਿ ਸਤਿਗੁਰੂ ਵੈਦ ਨੇ, ਕੋਈ ਦਵਾਈ ਲੈਣੀ ਹੋਵੇ ਕਿਸੇ ਡਾਕਟਰ ਕੋਲ ਕਿਸੇ ਵੈਦ ਕੋਲ ਜਾਣਾ ਪੈਂਦਾ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਇਹ ਨਾਮ ਦਾ ਦਾਰੂ ਸਾਨੂੰ ਸਤਿਗੁਰੂ ਨੇ ਦਿੱਤਾ ਹੈ, ਤੇ ਕਿਲਬਹਿ ਕਾਟੇ ਜਿਸਨੇ ਸਾਡੇ ਸਾਰੇ ਕਿਲਬਖ ਦਾ ਅਰਥ ਹੈ ਬੱਜਰ ਪਾਪ ਕੱਟ ਦਿੱਤੇ, ਤੇ ਸਾਡਾ ਮਨ ਸਾਡਾ ਜੀਵਨ ਐਨ ਨਿਰਮਲ ਹੋ ਗਿਆ ਹੈ।
ਆਨੰਦ ਭਇਆ ਨਿਕ ਸੀ ਸਭ ਪੀਰਾ ਸਗਲ ਬਿਨਾ ਸੇ ਦਰਦਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਅਸੀਂ ਨਾਮ ਦਾ ਦਾਰੂ ਵਰਤਿਆ ਇਹਦਾ ਫਲ ਇਹ ਹੋਇਆ ਆਨੰਦ ਭਇਆ, ਸਾਨੂੰ ਆਨੰਦ ਪ੍ਰਾਪਤ ਹੋ ਗਿਆ। ਨਿਕਸੀ ਸਾ ਪੀਰਾ ਤੇ ਜਿੰਨੀਆਂ ਪੀੜਾ ਸਨ ਉਹ ਸਾਰੀਆਂ ਨਿਕਲ ਗਈਆਂ। ਸਗਲ ਬਨਾਸੇ ਦਰਦਾ ਜੀਓ, ਤੇ ਜਿੰਨੇ ਵੀ ਪਾਏ ਦਰਦ ਸਨ, ਈਰਖਾ ਦੇ, ਬਖੀਲੀ ਦੇ, ਵਿਕਾਰਾਂ ਦੇ ਦੁੱਖ ਸਨ, ਉਹ ਸਾਰੇ ਦੇ ਸਾਰੇ ਦੇ ਨਾਲ ਹੀ ਨਾਸ ਹੋ ਗਏ। ਹੈ ਪਿਆਰੇ ਜੀਓ,
ਜਿਸ ਕਾ ਅੰਗ ਕਰੇ ਮੇਰਾ ਪਿਆਰਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦਾ ਪੱਖ ਮੇਰਾ ਪਿਆਰਾ ਵਾਹਿਗੁਰੂ ਆਪ ਕਰਦਾ ਹੈ, ਕਿਉਂਕਿ ਜਿੰਨਾ ਚਿਰ ਵਾਹਿਗੁਰੂ ਦੀ ਕਿਰਪਾ ਨਾ ਹੋਵੇ ਉਨਾ ਚਿਰ ਨਾਮ ਜਪਿਆ ਹੀ ਨਹੀਂ ਜਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਜਿਨ੍ਹਾਂ ਦਾ ਪੱਖ ਮੇਰਾ ਪਿਆਰਾ ਵਾਹਿਗੁਰੂ ਆਪ ਕਰਦਾ ਹੈ
ਸੋ ਮੁਕਤਾ ਸਾਗਰ ਸੰਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਦੇ ਨਾਮ ਦੇ ਜਹਾਜ਼ ਨੂੰ ਪ੍ਰਾਪਤ ਕਰਕੇ ਇਸ ਸੰਸਾਰ ਸਾਗਰ ਤੋਂ ਮੁਕਤ ਹੋ ਜਾਂਦਾ ਹੈ, ਇਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤ ਕਰੇ ਦਾ ਅਰਥ ਹੈ ਨਿਸ਼ਚੇ ਕਰਕੇ, ਵੀ ਜਿਸਨੇ ਨਿਸ਼ਚੇ ਕਰਕੇ ਤੇ ਗੁਰੂ ਨੂੰ ਪਛਾਣ ਲਿਆ ਹੈ। ਇਹਦਾ ਮਤਲਬ ਇਹ ਹੈ ਜਿਨ੍ਹਾਂ ਨੇ ਨਿਸ਼ਚੇ ਕਰਕੇ ਪੂਰੇ ਗੁਰੂ ਦੀ ਪਛਾਣ ਕਰ ਲਈ ਹੈ, ਬਈ ਪੂਰੇ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ, ਪੂਰੇ ਗੁਰੂ ਕਲੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਤੇ ਪੂਰੇ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਨੇ ਇਸ ਗੱਲ ਦੀ ਪਛਾਣ ਕਰ ਲਈ ਹੈ ਸੋ ਕਾਹੇ ਕੋ ਡਰਦਾ ਜੀਓ। ਭਾਈ ਉਹ ਫਿਰ ਕਾਹਦੇ ਲਈ ਹੁਣ ਡਰਦੇ ਨੇ? ਉਹਨਾਂ ਨੂੰ ਡਰਨ ਦੀ ਲੋੜ ਨਹੀਂ, ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਗਏ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ, ਵੀ ਉਹਨਾਂ ਨੇ ਤੇ ਅਵਸ਼ ਕਲਿਆਣ ਕਰ ਹੀ ਦੇਣੀ ਹੈ।
ਜਬ ਤੇ ਸਾਧੂ ਸੰਗਤ ਪਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਤੋਂ ਅਸੀਂ ਗੁਰੂ ਦੀ ਸੰਗਤ ਸਤਸੰਗਤ ਪ੍ਰਾਪਤ ਕੀਤੀ ਹੈ। ਸਾਧੂ ਸੰਗਤ ਇੱਥੇ ਸਾਧੂ ਸਤਿਗੁਰੂ ਦਾ ਵਾਚਕ ਸਮਝਣਾ, ਕਿਉਂਕਿ ਪ੍ਰਕਰਨ ਸਤਿਗੁਰੂ ਦਾ ਚੱਲ ਰਿਹਾ ਹੈ ਵੀ ਜਦੋਂ ਭਾਈ ਸਤਿਗੁਰੂ ਦੀ ਸੰਗਤ ਪ੍ਰਾਪਤ ਕੀਤੀ।
ਗੁਰ ਭੇਟਤ ਹਉ ਗਈ ਬਲਾਏ,
ਅੱਗੇ ਸਪਸ਼ਟ ਹੋ ਗਿਆ ਹਜ਼ੂਰ ਕਹਿੰਦੇ ਗੁਰੂ ਦੇ ਨਾਲ ਭੇਟਤ ਦਾ ਅਰਥ ਹੈ ਮਿਲ ਕੇ, ਬਈ ਗੁਰੂ ਦੇ ਨਾਲ ਮਿਲ ਕੇ ਹਉ ਗਈ ਬਲਾਏ, ਜਿਹੜੀ ਹਉਮੈ ਦੀ ਬਲਾ ਸੀ ਇਹ ਵੀ ਚਲੀ ਗਈ। ਆ ਜਿਹੜੀ ਹਉਮੈ ਨਾ ਇਹ ਇੱਕ ਮਰੀ ਬਿੱਲੀ ਵਾਂਗ ਹੈ। ਸਤਿਗੁਰੂ ਕਹਿੰਦੇ ਨੇ ਇਹ ਜਿਹੜੀ ਹਉਮੈ ਦੀ ਬਲਾ ਸੀ ਗੁਰੂ ਦੇ ਨਾਲ ਮਿਲ ਕੇ ਦੂਰ ਹੋਈ ਹੈ। ਇਹਦੇ ਬਾਰੇ ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਪੁਰਾਣੇ ਜ਼ਮਾਨੇ ਦੀ ਗੱਲ ਹੈ, ਕਿਸੇ ਪਿੰਡ ਦੇ ਵਿੱਚ ਖੂਹ ਸੀ, ਸਾਰੇ ਲੋਕ ਉਸ ਖੂਹ ਦਾ ਪਾਣੀ ਪੀਂਦੇ ਸਨ। ਇੱਕ ਦਿਨ ਅਚਾਨਕ ਕੋਈ ਬਿੱਲੀ ਖੂਹ ਦੇ ਵਿੱਚ ਜਾ ਕੇ ਡਿੱਗ ਪਈ ਅਤੇ ਹੁਣ ਉਹ ਬਿੱਲੀ ਡਿੱਗਣ ਦੇ ਨਾਲ ਖੂਹ ਦੇ ਪਾਣੀ ਦੇ ਵਿੱਚੋਂ ਬਦਬੂ ਆਉਣ ਲੱਗ ਪਈ, ਮੁਸ਼ਕ ਆਉਣ ਲੱਗ ਪਿਆ ਅਤੇ ਲੋਕ ਸਾਰੇ ਇਕੱਠੇ ਹੋਏ ਕਹਿੰਦੇ ਵੀ ਗੱਲ ਕੀ ਹੈ, ਪਾਣੀ ਵਿੱਚੋਂ ਬਦਬੂ ਆ ਰਹੀ ਹੈ। ਲੋਕ ਭੋਲੇ ਪਾਲੇ ਸਨ, ਕਿਸੇ ਨੇ ਬਿੱਲੀ ਵੱਲ ਤਾਂ ਖਿਆਲ ਨਹੀਂ ਕੀਤਾ ਅਤੇ ਪਰ ਕਹਿਣ ਲੱਗੇ ਚਲੋ ਕਿਸੇ ਸਿਆਣੇ ਕੋਲ ਚੱਲਦੇ ਹਾਂ। ਉਹ ਕਿਸੇ ਸਿਆਣੇ ਪੁਰਸ਼ ਕੋਲ ਚਲੇ ਗਏ ਅਤੇ ਉਹਨੂੰ ਜਾ ਕੇ ਪੁੱਛਣ ਲੱਗੇ ਸਾਡੇ ਖੂਹ ਦਾ ਪਾਣੀ ਖਰਾਬ ਹੋ ਗਿਆ ਹੈ, ਦੱਸੋ ਕੀ ਕਰੀਏ। ਉਹ ਸਿਆਣੇ ਬੰਦੇ ਨੇ ਆਖਿਆ ਵੀ ਤੁਸੀਂ 500 ਡੋਰ ਪਾਣੀ ਦਾ ਬਾਹਰ ਕੱਢ ਦਿਓ। ਉਹਨਾਂ ਨੇ ਬਾਹਰ ਕੱਢ ਦਿੱਤਾ। ਫਿਰ ਜਦੋਂ ਜਾ ਕੇ ਵੇਖਿਆ ਤਾਂ ਪਾਣੀ ਵਿੱਚੋਂ ਮੁਸ਼ਕ ਫਿਰ ਆਈ ਜਾਵੇ ਅਤੇ ਫਿਰ ਉਹ ਸਿਆਣੇ ਬੰਦੇ ਨੇ ਆਖਿਆ ਹੁਣ 1000 ਡੋਲ ਹੋਰ ਕੱਢ ਦਿਓ। ਉਹਨਾਂ ਨੇ 1000 ਡੋਲ ਵੀ ਕੱਢ ਦਿੱਤਾ ਪਰ ਪਾਣੀ ਵਿੱਚੋਂ ਮੁਸ਼ਕ ਫਿਰ ਵੀ ਨਾ ਆਉਣੋਂ ਹਟਿਆ। ਫਿਰ ਉਹ ਹੈਰਾਨ ਹੋਇਆ, ਆਪ ਚੱਲ ਕੇ ਆਇਆ, ਕਹਿੰਦਾ ਭਲਾ ਦੇਖੀਏ ਤਾਂ ਸਹੀ ਗੱਲ ਕੀ ਹੈ। ਜਦੋਂ ਉਸਨੇ ਖੂਹ ਵੱਲ ਨਿਗਾਹ ਮਾਰੀ ਤਾਂ ਉਹਦੇ ਵਿੱਚ ਮਰੀ ਬਿੱਲੀ ਉਸੇ ਤਰ੍ਹਾਂ ਤਰ ਰਹੀ ਸੀ। ਉਹ ਬੜਾ ਹੱਸਿਆ, ਕਹਿਣ ਲੱਗਾ ਭਲਿਓ ਲੋਕੋ, ਤੁਸੀਂ ਇਹ ਨਹੀਂ ਦੱਸਿਆ ਵੀ ਸਾਡੇ ਖੂਹ ਦੇ ਵਿੱਚ ਮਰੀ ਬਿੱਲੀ ਪਈ ਹੋਈ ਹੈ। ਅਸਲੀ ਦਾ ਖੂਹ ਦਾ ਪਾਣੀ ਖਰਾਬ ਇਹਨੇ ਕੀਤਾ ਹੋਇਆ, ਤੁਸੀਂ ਇਹਦੇ ਬਾਰੇ ਮੈਨੂੰ ਦੱਸਿਆ ਹੀ ਨਹੀਂ। ਇਸ ਲਈ ਜਿੰਨਾ ਚਿਰ ਤੱਕ ਤੁਸੀਂ ਮਰੀ ਬਿੱਲੀ ਨੂੰ ਬਾਹਰ ਨਹੀਂ ਕੱਢਦੇ ਉਨਾ ਚਿਰ ਇਹ ਪਾਣੀ ਦਾ ਮੁਸ਼ਕ ਨਹੀਂ ਆਉਣੋਂ ਹਟ ਸਕਦਾ। ਮਹਾਂਪੁਰਖ ਇਸੇ ਤਰ੍ਹਾਂ ਦ੍ਰਿਸ਼ਟਾਂਤ ਦਿੰਦੇ ਸਨ। ਅਸੀਂ ਪੁੰਨ ਦਾਨ ਵੀ ਕਰਦੇ ਹਾਂ, ਤੀਰਥ ਇਸ਼ਨਾਨ ਵੀ ਕਰਦੇ ਹਾਂ, ਪੂਜਾ ਪਾਠ ਵੀ ਕਰਦੇ ਹਾਂ, ਪਰ ਜਿੰਨਾ ਚਿਰ ਤੱਕ ਹਉਮੈ ਦੀ ਬਿੱਲੀ ਸਾਡੇ ਅੰਦਰ ਮੌਜੂਦ ਹੈ ਨਾ, ਤਾਂ ਫਿਰ ਉਹ ਮੈਂ ਦੀ ਮੁਸ਼ਕ ਆਉਂਦੀ ਰਹਿਣੀ ਹੈ। ਬਸ ਜਿੰਨਾ ਚਿਰ ਇਹ ਮਰੀ ਬਿੱਲੀ ਨਹੀਂ ਅੰਦਰੋਂ ਨਿਕਲਦੀ ਅਤੇ ਉਨਾ ਚਿਰ ਇਹ ਜੀਵਨ ਦਾ ਅਸਲੀ ਸਵਾਦ ਨਹੀਂ ਆ ਸਕਦਾ। ਪਰ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਹਉਮੈ ਦੀ ਬਲਾ ਹੈ ਇਹ ਗੁਰੂ ਦੇ ਨਾਲ ਮਿਲ ਕੇ ਹੀ ਦੂਰ ਹੁੰਦੀ ਹੈ।
ਸਾਸ ਸਾਸ ਹਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਤੇ ਹੁਣ ਸਵਾਹ ਸਵਾਸ ਨਾਲ ਵਾਹਿਗੁਰੂ ਦੇ ਗੁਣ ਗਾ ਰਿਹਾ ਹਾਂ ਤੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੇਰਾ ਤੇ ਪੜਦਾ ਸਤਿਗੁਰੂ ਨੇ ਢੱਕ ਲਿਆ ਹੈ। ਭਾਵ ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਤੇ ਸਤਿਗੁਰੂ ਉਹਨਾਂ ਗੁਰਸਿੱਖਾਂ ਦੇ ਪੜਦੇ ਵੀ ਕੱਜਦੇ ਨੇ। ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਸਤਿਗੁਰੂ ਵੱਡੇ ਵੱਡੇ ਪਾਪੀਆਂ ਦੇ ਵੀ ਪੜਦੇ ਢੱਕਦੇ ਨੇ, ਪਰ ਗੁਰੂ ਦੀ ਸ਼ਰਨ ਵਿੱਚ ਆ ਜਾਣ ਸਹੀ ਤੇ ਉੱਥੇ ਆ ਕੇ ਤਾਂ ਵੀ ਬਗਲੇ ਤਾਂ ਹੰਸ ਬਣ ਹੀ ਜਾਂਦੇ ਨੇ ਤੇ ਕਾਂ ਵੀ ਹੰਸ ਬਣ ਜਾਂਦੇ ਨੇ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੋ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ। ਇਸ ਲਈ ਵੀ ਸਤਿਗੁਰੂ ਨੇ ਸਾਡਾ ਤੇ ਪੜਦਾ ਢੱਕ ਲਿਆ ਹੈ।
ਆਜ ਮਹੱਲਾ ਪੰਜਵਾਂ, ਓਤ ਪੋਤ ਸੇਵਕ ਸੰਗ ਰਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿਤਨਾ ਪਿਆਰ ਹੁੰਦਾ ਹੈ ਉਹ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ। ਓਤ ਪੋਤ ਸੇਵਕ ਸੰਗ ਰਾਤਾ, ਓਤ ਪੋਤ ਦਾ ਅਰਥ ਹੈ ਤਾਣੇ ਪੇਟੇ ਵਾਂਗ ਉਹ ਵਾਹਿਗੁਰੂ ਆਪਣੇ ਸੇਵਕਾਂ ਦੇ ਮੋਹ ਪਿਆਰ ਦੇ ਵਿੱਚ ਰੰਗਿਆ ਹੋਇਆ ਹੈ।
ਰੱਬ ਪ੍ਰਤਪਾਲੇ ਸੇਵਕ ਸੁਖ ਦਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸੁੱਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਦੀ ਹਮੇਸ਼ਾ ਲਈ ਪ੍ਰਤਪਾਲਣਾ ਵੀ ਕਰਦਾ ਹੈ, ਸਰੀਰਕ ਤੌਰ 'ਤੇ ਵੀ ਅਤੇ ਮਾਨਸਿਕ ਤੌਰ 'ਤੇ ਵੀ। ਉਹਨਾਂ ਨੂੰ ਨਾਮ ਅਤੇ ਅੰਮ੍ਰਿਤ ਦੀਆਂ ਰੂਹਾਨੀ ਖੁਰਾਕਾਂ ਪ੍ਰਦਾਨ ਕਰਕੇ ਉਹਨਾਂ ਸੇਵਕਾਂ ਦੀ ਹਮੇਸ਼ਾ ਲਈ ਪਾਲਣਾ ਪੋਸ਼ਣਾ ਕਰਦਾ ਹੈ।
ਪਾਣੀ ਪੱਖਾ ਪੀ ਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਐਸੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਸਾਡਾ ਜੀ ਕਰਦਾ ਉਹਨਾਂ ਦੇ ਅੱਗੇ ਪਾਣੀ ਢੋਈਏ ਤੇ ਪੱਖਾ ਫੇਰੀਏ ਤੇ ਚੱਕੀ ਪੀਸੀਏ। ਉਹਨਾਂ ਸੇਵਕਾਂ ਦੇ ਪਾਸ ਜਾ ਕੇ ਪਾਣੀ ਢੋਈਏ, ਪੱਖਾ ਫੇਰੀਏ, ਚੱਕੀ ਪੀਸੀਏ, ਭਾਵ ਉਹਨਾਂ ਦੀ ਸੇਵਾ ਕਰੀਏ। ਠਾਕੁਰ ਹੀ ਕਾ ਆਹਰ ਜੀਓ, ਹਜ਼ੂਰ ਕਹਿੰਦੇ ਹੇ ਵਾਹਿਗੁਰੂ ਜੀਓ, ਇਹ ਵੀ ਤੇ ਠਾਕੁਰ ਵਾਹਿਗੁਰੂ ਪਰਮੇਸ਼ਰ ਦਾ ਹੀ ਬਖਸ਼ਿਆ ਹੋਇਆ ਉੱਦਮ ਹੈ ਨਾ, ਤੇ ਜੇ ਵਾਹਿਗੁਰੂ ਪਰਮੇਸ਼ਰ ਆਪ ਕਿਸੇ ਨੂੰ ਸੇਵਾ ਦਾ ਉੱਦਮ ਬਖਸ਼ੇ, ਸੇਵਾ ਦਾ ਆਹਰ ਬਖਸ਼ੇ, ਬਈ ਉਹੀ ਜਾ ਕੇ ਇਸ ਤਰ੍ਹਾਂ ਸੇਵਾ ਕਰ ਸਕਦਾ ਹੈ।
ਕਾਟ ਸਿਲਕ ਪ੍ਰਭ ਸੇਵਾ ਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਸੇਵਕਾਂ ਨੂੰ, ਸਿਲਕ ਦਾ ਅਰਥ ਹੈ ਫਾਹੀ, ਤੇ ਫਾਹੀ ਕਿਹੜੀ ਹੈ, ਜਿਹੜੀ ਮਾਇਆ ਦੇ ਮੋਹ ਦੀ ਫਾਹੀ ਹੈ, ਕਿਉਂਕਿ ਮਾਇਆ ਦਾ ਮੋਹ ਹੀ ਨਹੀਂ ਨਾ ਸਾਨੂੰ ਸੇਵਾ ਵਿੱਚ ਆਉਣ ਦਿੰਦਾ। ਅਸੀਂ ਕੰਮਾਂ ਨੂੰ ਤਰਜੀਹ ਦਿੰਦੇ ਹਾਂ ਕਿਉਂਕਿ ਉੱਧਰੋਂ ਮਾਇਆ ਮਿਲਦੀ ਹੈ ਅਤੇ ਸੇਵਾ ਲਈ ਸਾਡੇ ਕੋਲ ਸਮਾਂ ਘੱਟ ਹੁੰਦਾ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਅੰਦਰੋਂ ਮੋਹ ਮਾਇਆ ਦੀ, ਵਿਸ਼ੇ ਵਾਸ਼ਨਾ ਦੀ ਫਾਹੀ ਕੱਟ ਕੇ ਵਾਹਿਗੁਰੂ ਨੇ ਆਪਣੀ ਸੇਵਾ ਦੇ ਵਿੱਚ ਲਾ ਲਿਆ ਹੈ।
ਹੁਕਮ ਸਾਹਿਬ ਕਾ ਸੇਵਕ ਮਨ ਪਾਇਆ।
ਤੇ ਫਿਰ ਉਸ ਸੇਵਕ ਦੇ ਮਨ ਦੇ ਵਿੱਚ ਉਹ ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਪਾਈ ਪਾਇਆ ਮਨ ਨੂੰ ਚੰਗਾ ਲੱਗਿਆ ਹੈ।
ਕੋਈ ਕਮਾਵੇ ਜੋ ਸਾਹਿਬ ਭਾਵੇ, ਸੇਵਕ ਅੰਤਰ ਬਾਹਰ ਮਾਹਰ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਸੇਵਕ ਫਿਰ ਸੇਵਾ ਕਰਦਾ ਹੈ ਜੋ ਸਾਹਿਬ ਭਾਵੈ, ਜੋ ਉਸ ਮੇਰੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਜਾਂਦਾ ਹੈ। ਤੇ ਫਿਰ ਉਹ ਸੇਵਕ ਅੰਦਰ ਤੇ ਬਾਹਰ, ਭਾਵ ਉਸ ਮਾਲਕ ਦੇ ਘਰ ਦੇ ਅੰਦਰ ਵੀ ਤੇ ਬਾਹਰ ਵੀ, ਮਾਹਰ ਜੀਓ, ਉਹ ਭਾਈ ਮੁਖੀ ਬਣ ਜਾਂਦਾ ਹੈ, ਪ੍ਰਧਾਨ ਬਣ ਜਾਂਦਾ ਹੈ, ਚੌਧਰੀ ਬਣ ਜਾਂਦਾ ਹੈ, ਨੰਬਰਦਾਰ ਬਣ ਜਾਂਦਾ ਹੈ। ਕਿਉਂਕਿ ਜਿਹੜਾ ਉਸ ਮਾਲਕ ਦੇ ਮਨ ਨੂੰ ਪਾ ਜਾਵੇ ਨਾ, ਤੇ ਵਾਹਿਗੁਰੂ ਪਰਮੇਸ਼ਰ ਫਿਰ ਉਹਨੂੰ ਅੰਦਰ ਤੇ ਬਾਹਰ ਦੀ ਖੁੱਲ ਬਖਸ਼ਿਸ਼ ਕਰ ਦਿੰਦਾ। ਉਹ ਕਹਿੰਦਾ ਵੀ ਜਿੱਥੇ ਵੀ ਤੂੰ ਜਾਣਾ, ਜਿੱਥੇ ਵੀ ਲੋੜ ਪਵੇ ਉੱਥੇ ਸੇਵਾ ਕਰਨੀ ਤੇ ਕਰਵਾਉਣੀ ਹੈ। ਇਸ ਢੰਗ ਦੇ ਨਾਲ ਉਹ ਅੰਦਰ ਵੀ ਤੇ ਬਾਹਰ ਮਾਹਰ ਦਾ ਅਰਥ ਹੈ ਉਹ ਭਾਈ ਮੁਖੀ, ਪ੍ਰਧਾਨ, ਨੰਬਰਦਾਰ ਬਣ ਜਾਂਦਾ ਹੈ।
ਠਾਕੁਰ ਸਭ ਬਿਦ ਜਾਣ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਤੂੰ ਦਾਨਾ ਹੈ, ਤੇ ਫਾਰਸੀ ਦੇ ਵਿੱਚ ਦਾਨਾ ਕਹਿੰਦੇ ਨੇ ਜਿਹੜਾ ਦਿਲਾਂ ਦੀਆਂ ਜਾਣਦਾ ਹੋਵੇ। ਹੇ ਵਾਹਿਗੁਰੂ, ਤੂੰ ਦਾਨਾ ਦਿਲਾਂ ਦੀਆਂ ਜਾਣਦਾ ਹੈ, ਤੇ ਠਾਕੁਰ ਮਾਲਕ ਹੈ, ਸਭ ਬਿਦ ਜਾਣਾ, ਜੋ ਵੀ ਤਰਕੀਬਾਂ ਤੇ ਤਦਬੀਰਾਂ ਅਸੀਂ ਸੋਚਦੇ ਹਾਂ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਜਾਣਦੇ ਹੋ।
ਠਾਕੁਰ ਕੇ ਸੇਵਕ ਹਰ ਰੰਗ ਮਾਣ ਹੈ।
ਜਿਹੜੇ ਉਸ ਠਾਕੁਰ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਬਣ ਜਾਂਦੇ ਨੇ ਤੇ ਹਰ ਰੰਗ ਮਾਣ ਹੈ, ਉਹ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਨੂੰ, ਆਨੰਦ ਨੂੰ ਮਾਣਦੇ ਹਨ।
ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਕੁਛ ਉਸ ਠਾਕੁਰ ਮਾਲਕ ਵਾਹਿਗੁਰੂ ਦਾ ਹੈ ਤੇ ਉਹੀ ਸੇਵਕ ਦਾ ਬਣ ਜਾਂਦਾ ਹੈ। ਸੇਵਕ ਠਾਕੁਰ ਹੀ ਸੰਗ ਜਾਹਰ ਜੀਓ, ਕਿਉਂਕਿ ਜਿਹੜਾ ਸੇਵਕ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਸੰਸਾਰ ਦੇ ਵਿੱਚ ਜਾਹਰ ਦਾ ਅਰਥ ਹੈ ਪ੍ਰਗਟ ਹੋ ਜਾਂਦਾ ਹੈ। ਕਿਉਂਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਦੇ ਨੇ ਅਤੇ ਉਹਦੀ ਸੇਵਾ ਕਰਕੇ ਜਿੱਥੇ ਵਾਹਿਗੁਰੂ ਦਾ ਜਸ ਹੁੰਦਾ ਉੱਥੇ ਵਾਹਿਗੁਰੂ ਦੇ ਪਿਆਰਿਆਂ ਦੀ ਵੀ ਸ਼ੋਭਾ ਹੁੰਦੀ ਹੈ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਵਾਹਿਗੁਰੂ ਜਦੋਂ ਆਪਣੀ ਵਡਿਆਈ ਕਰਵਾਉਣੀ ਚਾਹੁੰਦਾ ਹੈ ਨਾ, ਅਤੇ ਨਾਲ ਵਾਹਿਗੁਰੂ ਆਪਣੇ ਭਗਤਾਂ ਦਾ ਵੀ ਜਸ ਕਰਵਾਉਂਦਾ। ਭਗਤ ਭਗਤ ਸੁਣੀਆਂ ਅਤੇ ਹੋਲੋਏ, ਸੇਵਕ ਵਾਹਿਗੁਰੂ ਦੇ ਨਾਲ ਹੀ ਭਾਈ ਸੰਸਾਰ ਦੇ ਵਿੱਚ ਪ੍ਰਸਿੱਧ ਹੋ ਜਾਂਦਾ ਇਹ ਪਿਆਰੇ ਜੀਓ।
ਆਪਣੇ ਠਾਕੁਰ ਜੋ ਪਹਿਰਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪਹਿਨਾਇਆ ਹੈ, ਭਾਵ ਜਿਸਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪ ਸੇਵਾ ਦਾ ਸਨਮਾਨ ਤੇ ਭਗਤੀ ਬ੍ਰਹਮ ਗਿਆਨ ਦੇ ਨਾਲ ਸਤਕਾਰਿਆ ਹੈ।
ਔਰ ਨਾ ਲੇਖਾ ਪੁੱਛ ਬੁਲਾਇਆ।
ਉਹ ਸੇਵਾਦਾਰ ਦੇ ਪਾਸੋਂ ਫਿਰ ਦੁਬਾਰਾ ਉਹਨੂੰ ਸੱਦ ਕੇ ਬੁਲਾਇਆ ਦਾ ਅਰਥ ਉਹਨੂੰ ਸੱਦ ਕੇ ਅਤੇ ਫਿਰ ਉਹਦੇ ਪਾਸੋਂ ਲੇਖਾ ਨਹੀਂ ਪੁੱਛਿਆ। ਜਿਸ ਨੂੰ ਵਾਹਿਗੁਰੂ ਪਰਮੇਸ਼ਰ ਨੇ ਇੱਕ ਵਾਰੀ ਬ੍ਰਹਮ ਗਿਆਨ ਦਾ ਸਰੂਪਾਓ ਬਖਸ਼ਿਸ਼ ਕਰ ਦਿੱਤਾ ਅਤੇ ਫਿਰ ਉਹਨੂੰ ਦੁਬਾਰਾ ਆਪਣੇ ਪਾਸ ਬੁਲਾ ਕੇ ਉਹਦੇ ਕੋਲੋਂ ਕੋਈ ਹਿਸਾਬ ਕਿਤਾਬ ਵੀ ਨਹੀਂ ਪੁੱਛਿਆ।
ਇਸ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉ ਹਰ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੇਵਕ ਤੋਂ ਅਸੀਂ ਹਮੇਸ਼ਾ ਲਈ ਕੁਰਬਾਨ ਜਾਂਦੇ ਹਾਂ। ਸੋ ਗਹਿਰ ਗੰਭੀਰਾ ਗਉ ਹਰ ਜੀਓ। ਹਜ਼ੂਰ ਕਹਿੰਦੇ ਭਾਈ ਉਹ ਸੇਵਕ ਵੀ ਗਹਿਰ ਗੰਭੀਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਹੀ ਹੈ। ਅਤੇ ਗਹੁਰ ਦਾ ਅਰਥ ਹੈ ਉਹ ਜਿਵੇਂ ਅਣਬਿਦ ਮੋਤੀ ਹੁੰਦਾ, ਉਸਨੂੰ ਗਹੁਰ ਕਹਿੰਦੇ ਨੇ। ਉਹ ਵਾਹਿਗੁਰੂ ਉਹ ਸੇਵਕ ਵੀ ਉਸ ਵਾਹਿਗੁਰੂ ਪਰਮੇਸ਼ਰ ਵਾਂਗੂ ਗਹਿਰ ਗੰਭੀਰ ਹੈ ਅਤੇ ਗਹੁਰ ਉਹ ਇੱਕ ਮਹਾਨ ਅਮੋਲਕ ਅਣਬਿਦ ਮੋਤੀ ਵਾਂਗ ਉਸਦਾ ਜੀਵਨ ਹੈ, ਜਿਸ ਉੱਤੇ ਕੋਈ ਵੀ ਕਿਸੇ ਕਿਸਮ ਦਾ ਅਸਰ ਨਹੀਂ ਪੈ ਸਕਦਾ, ਕੋਈ ਉਸਦੇ ਵਿੱਚ ਸੁਰਾਖ ਨਹੀਂ ਹੋ ਸਕਦਾ, ਵੀ ਐਸਾ ਉਸਦਾ ਜੀਵਨ ਬਣ ਗਿਆ ਹੈ। ਅਤੇ ਗਹੁਰ ਦਾ ਅਰਥ ਅਣਬਿਦ ਮੋਤੀ ਇਹ ਮੁੱਖ ਅਰਥ ਹੈ। ਅਤੇ ਕੁਛ ਵਿਦਵਾਨਾਂ ਨੇ ਗਹੁਰ ਦਾ ਅਰਥ ਗੌਰਾ ਸ਼ਬਦ ਮੰਨ ਕੇ ਵੀ ਉਹ ਗਹਿਰ ਗੰਭੀਰ ਅਤੇ ਗਹੁਰ ਦਾ ਅਰਥ ਬਹੁਤ ਉੱਚੇ ਮਰਾਤਬੇ ਵਾਲਾ ਬਣ ਗਿਆ ਇਹ ਪਿਆਰੇ ਜੀਓ।
ਮਾਝ ਮਹੱਲਾ ਪੰਜਵਾਂ ਸਭ ਕਿਛ ਕਰ ਮੈਂ ਬਾਹਰ ਨਾਹੀ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਾਰੇ ਭੁਲੇਖੇ ਦੂਰ ਕਰਦੇ ਨੇ। ਬਹੁਤ ਸਾਰੇ ਲੋਕ ਵੀ ਅਖਬਾਰਾਂ ਦੇ ਵਿੱਚ ਟੈਲੀਵਿਜ਼ਨਾਂ ਦੇ ਵਿੱਚ ਇਸ਼ਤਿਹਾਰ ਪੜ੍ਹਦੇ ਨੇ, ਫਲਾਣੇ ਪੰਡਿਤ ਜੀ ਮਹਾਰਾਜ, ਫਲਾਣੇ ਪੀਰ ਜੀ ਸਾਹਿਬ ਇੰਨੇ ਦਿਨਾਂ ਦੇ ਵਿੱਚ, ਇੰਨੇ ਘੰਟਿਆਂ ਦੇ ਵਿੱਚ ਸਾਰੀਆਂ ਮੁਸ਼ਕਲਾਂ ਹੱਲ ਕਰਦੇ ਨੇ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਭ ਕੁਛ ਕਰ ਮੈਂ ਬਾਹਰ ਨਾਹੀ। ਇਹ ਭੋਲਿਓ, ਇਹ ਗੁਰੂ ਦੇ ਪਿਆਰਿਓ, ਸਭ ਕੁਛ ਗੁਰੂ ਘਰ ਦੇ ਵਿੱਚ ਹੈ, ਇੱਥੋਂ ਬਾਹਰ ਕੁਝ ਵੀ ਨਹੀਂ ਹੈ।
ਬਾਹਰ ਟੋਲੇ ਸੋ ਪਰਮ ਭੁਲਾਹੀ।
ਜਿਹੜੇ ਗੁਰੂ ਘਰ ਨੂੰ ਛੱਡ ਕੇ ਬਾਹਰ ਟੋਲਦੇ ਨੇ, ਬਾਹਰ ਪਾਲਦੇ ਫਿਰਦੇ ਨੇ, ਉਹ ਤੇ ਪਰਮ ਦੇ ਵਿੱਚ ਹੀ ਪੁੱਲੇ ਪਟਕੇ ਫਿਰਦੇ ਹਨ।
ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਅੰਦਰੋਂ ਹੀ ਨਾਮ ਦਾ ਖਜ਼ਾਨਾ ਲੱਭ ਲਿਆ ਹੈ, ਸੋ ਅੰਤਰ ਬਾਹਰ ਸੁਹੇਲਾ ਜੀਓ। ਭਾਈ ਅੰਦਰ ਵੀ ਤੇ ਬਾਹਰ ਫਿਰ ਜਿੱਥੇ ਵੀ ਜਾਂਦੇ ਨੇ ਉੱਥੇ ਸੁਖੀ ਵਸਦੇ ਹਨ ਇਹ ਪਿਆਰੇ ਜੀਓ।
ਜਿਮ ਜਿਮ ਵਰਸੈ ਅੰਮ੍ਰਿਤ ਧਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਇੱਥੇ ਸਤਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਦੀ ਵੀ ਚਿਮ ਚਿਮ ਕਰਕੇ ਅੰਮ੍ਰਿਤ ਦੀ ਧਾਰਾ ਵਰਸਦੀ ਹੈ, ਭਾਵ ਗੁਰਬਾਣੀ ਦਾ ਕੀਰਤਨ ਇਹ ਛੜਾਕੇ ਦਾ ਮੀਂਹ ਹੈ, ਤੇ ਗੁਰਬਾਣੀ ਦੀ ਕਥਾ ਵਿਚਾਰ ਇਹ ਮਾਨੋ ਝੜੀ ਦਾ ਮੀਂਹ ਵਰਸ ਰਿਹਾ ਹੈ।
ਮਨ ਪੀਵੈ ਸੁਨ ਸ਼ਬਦ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੇ ਸਪਸ਼ਟ ਕਰਦੇ ਨੇ ਭਾਈ ਗੁਰੂ ਸ਼ਬਦ ਦੀ ਵਿਚਾਰ ਕਰਕੇ ਇਹ ਜਿਹੜਾ ਸਾਡਾ ਮਨ ਹੈ, ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਘਰ ਦੇ ਵਿੱਚ ਆ ਕੇ ਉਸ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪੀਂਦਾ ਹੈ।
ਆਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇ ਲਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਸਿੱਖ ਮਾਈ ਭਾਈ ਸਤਸੰਗਤ ਵਿੱਚ ਆ ਕੇ ਨਾਮ ਬਾਣੀ ਦੀ ਅੰਮ੍ਰਿਤ ਧਾਰਾ ਨੂੰ, ਅੰਮ੍ਰਿਤ ਰੂਪ ਕਥਾ ਨੂੰ ਸਰਵਣ ਕਰਦਾ ਹੈ, ਇਸ ਅੰਮ੍ਰਿਤ ਨੂੰ ਪੀਂਦਾ ਹੈ, ਅੰਧ ਵਿਨੋਦ ਕਰੇ ਦਿਨ ਰਾਤੀ, ਫਿਰ ਉਹ ਦਿਨ ਰਾਤ ਬੜੇ ਆਨੰਦਦਾਇਕ ਵਿਨੋਦ ਕਰੇ, ਉਹ ਚੋਜ ਕਰਦਾ ਹੈ, ਬਿਲਾਸ ਕਰਦਾ ਹੈ, ਸਦਾ ਸਦਾ ਹਰ ਕੇਲਾ ਜੀਓ ਹੈ ਪਿਆਰੇ ਜੀਓ। ਸਦਾ ਸਦਾ ਉਸਨੂੰ ਵਾਹਿਗੁਰੂ ਪਰਮੇਸ਼ਰ ਜੋ ਕੇਲਾ ਦਾ ਅਰਥ ਹੈ ਬੜੀਆਂ ਪ੍ਰੇਮ ਦੀਆਂ ਖੇਡਾਂ ਖੇਡਣ ਵਾਲਾ ਹੈ, ਅਤੇ ਕੇਲਾ ਦਾ ਅਰਥ ਜਿਹੜਾ ਆਨੰਦ ਦੇਣ ਵਾਲਾ ਹੈ, ਉਹ ਸਦਾ ਸਦਾ ਵਾਹਿਗੁਰੂ ਪਰਮੇਸ਼ਰ ਉਸਨੂੰ ਪ੍ਰਾਪਤ ਹੋ ਜਾਂਦਾ ਹੈ ਪਿਆਰੇ ਜੀਓ।
ਜਨਮ ਜਨਮ ਕਾ ਵਿਛੜਿਆ ਮਿਲਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਜਨਮਾਂ ਜਨਮਾਂ ਦਾ ਵਿਛੜਿਆ ਹੋਇਆ ਸਾਂ, ਤੇ ਪਰ ਹੁਣ ਗੁਰੂ ਦੀ ਕਿਰਪਾ ਦੇ ਨਾਲ ਮੈਂ ਵਾਹਿਗੁਰੂ ਨੂੰ ਮਿਲਿਆ ਹਾਂ।
ਸਾਧ ਕਿਰਪਾ ਤੇ ਸੁਕਾ ਹਰਿਆ।
ਸਾਧ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਮਨ ਸੁੱਕਾ ਸੀ ਪ੍ਰੇਮ ਤੇ ਸ਼ਰਧਾ ਤੋਂ ਸੱਖਣਾ ਸੀ, ਇਹ ਹੁਣ ਵਾਹਿਗੁਰੂ ਦੇ ਪ੍ਰੇਮ ਤੇ ਨਾਮ ਰਸਤੇ ਨਾਲ ਹਰਾ ਭਰਾ ਹੋ ਗਿਆ ਹੈ।
ਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਇਹ ਜਿਹੜਾ ਮਨ ਹੈ ਸੁਮਤ ਪਾਏ, ਗੁਰੂ ਦੇ ਪਾਸੋਂ ਸ੍ਰੇਸ਼ਟ ਮਤ ਪ੍ਰਾਪਤ ਕਰਕੇ ਨਾਮ ਤੇ ਆਏ ਹੁਣ ਨਾਮ ਤੇ ਆ ਰਿਹਾ ਹੈ। ਗੁਰਮੁਖ ਹੋਏ ਮੇਲਾ ਜੀਓ, ਭਾਈ ਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਵੀ ਮਿਲਾਪ ਹੋ ਗਿਆ ਹੈ ਪਿਆਰੇ ਜੀਓ।
ਜਲ ਤਰੰਗ ਜਿਉਂ ਜਲ ਹੈ ਸਮਾਇਆ।
ਉਸ ਵਾਹਿਗੁਰੂ ਦੇ ਨਾਲ ਕਿਸ ਤਰ੍ਹਾਂ ਮਿਲਾਪ ਹੋਇਆ ਹੈ, ਲੋ ਬੜੀ ਸੁੰਦਰ ਉਦਾਹਰਣ ਦੇ ਕੇ ਸਮਝਾਉਂਦੇ ਨੇ। ਜਲ ਤਰੰਗ ਜਿਉਂ ਜਲ ਹੈ ਸਮਾਇਆ, ਜਿਵੇਂ ਪਾਣੀ ਦੀ ਲਹਿਰ ਤਰੰਗ, ਪੁਲਿੰਗ ਸ਼ਬਦ ਤੇ ਇੱਕ ਬਚਨ ਸਤਿਗੁਰੂ ਨੇ ਵਰਤਿਆ ਹੈ, ਜਿਵੇਂ ਪਾਣੀ ਦੀ ਜਲ ਦਾ ਤਰੰਗ ਭਾਵ ਪਾਣੀ ਦੀ ਲਹਿਰ ਪਾਣੀ ਦੇ ਵਿੱਚ ਲੀਨ ਹੋ ਜਾਂਦੀ ਹੈ।
ਤਿਉਂ ਜੋਤੀ ਸੰਗ ਜੋਤ ਮਿਲਾਇਆ।
ਬਈ ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਜਿਹੜੀ ਸਾਡੀ ਜੋਤ ਆਤਮਾ ਸੀ ਤੇ ਉਸ ਨੂੰ ਆਪਣੀ ਪਰਮ ਜੋਤ ਦੇ ਨਾਲ ਮਿਲਾ ਲਿਆ। ਵਾਹਿਗੁਰੂ ਪਰਮੇਸ਼ਰ ਆਪ ਸਾਗਰ ਵਾਂਗ ਸੀ ਤੇ ਸਾਡੀ ਜਿਹੜੀ ਆਤਮਾ ਉਹ ਇੱਕ ਤਰੰਗ ਵਾਂਗ ਸੀ। ਕਲਗੀਧਰ ਪਾਤਸ਼ਾਹ ਨੇ ਵੀ ਇਹੀ ਸ਼ਬਦ ਵਰਤਿਆ ਹੈ, ਹਰ ਹਰਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਜਿਵੇਂ ਪਾਣੀ ਦਾ ਤਰੰਗ ਪਾਣੀ ਵਿੱਚ ਸਮਾ ਜਾਂਦਾ ਹੈ, ਇਸੇ ਤਰ੍ਹਾਂ ਸਾਡੀ ਜੋਤ ਨੂੰ ਵਾਹਿਗੁਰੂ ਨੇ ਆਪਣੀ ਜੋਤ ਨਾਲ ਮਿਲਾ ਲਿਆ ਹੈ।
ਬਹੁ ਨਾਨਕ ਭ੍ਰਮ ਕਟੇ ਕਿਵਾੜਾ, ਬਹੁੜ ਨ ਹੋਈ ਐ ਜੌਲਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਐਸੀ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਹੈ, ਭਰਮ ਦੇ ਕਵਾੜ ਕੱਟ ਦਿੱਤੇ ਨੇ, ਭਰਮ ਦੇ ਕਵਾੜ ਤੋੜ ਦਿੱਤੇ ਨੇ, ਬਹੁੜ ਨਾ ਹੋਈ ਐ ਜੌਲਾ ਜੀਓ। ਹੁਣ ਉਸ ਵਾਹਿਗੁਰੂ ਦੇ ਨਾਲ ਐਸਾ ਮਿਲਾਪ ਹੋਇਆ ਹੈ ਜਿਵੇਂ ਪਾਣੀ ਦੀ ਲਹਿਰ ਪਾਣੀ ਵਿੱਚ ਰਲ ਜਾਂਦੀ ਫਿਰ ਵੱਖ ਨਹੀਂ ਹੁੰਦੀ। ਇਸੇ ਤਰ੍ਹਾਂ ਹੁਣ ਅਸੀਂ ਵਾਹਿਗੁਰੂ ਪਰਮੇਸ਼ਰ ਤੋਂ ਜੌਲਾ ਦਾ ਅਰਥ ਹੁੰਦਾ ਹੈ ਵੱਖ ਹੋ ਜਾਣਾ, ਬਹੁੜ ਨਾ ਹੋਈ ਹੈ ਜੌਲਾ ਜੀਓ। ਹੁਣ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਕਦੇ ਵੀ ਜੌਲਾ ਦਾ ਅਰਥ ਹੈ ਵੱਖ ਨਹੀਂ ਹੋ ਸਕਦੇ, ਕਿਉਂਕਿ ਜੇ ਤਾਂ ਕੋਈ ਪਾਣੀ ਦੇ ਵਿੱਚ ਕੋਈ ਪੱਥਰ ਸਿੱਟ ਦਿਓ, ਰੋੜਾ ਸਿੱਟ ਦਿਓ, ਉਹਨੂੰ ਤਾਂ ਫਿਰ ਕੱਢ ਲਿਆ ਜਾ ਸਕਦਾ, ਪਰ ਜੇ ਪਾਣੀ ਵਿੱਚ ਪਾਣੀ ਸੁੱਟਿਆ ਹੋਵੇ ਉਹ ਨਹੀਂ ਵੱਖਰਾ ਹੋ ਸਕਦਾ। ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਨਾਲ ਮਿਲਾਪ ਤੇ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਪਾਣੀ ਦੀ ਲਹਿਰ ਪਾਣੀ ਵਿੱਚ ਲੀਨ ਹੋ ਜਾਵੇ, ਤੇ ਫਿਰ ਉਹਨੂੰ ਕਿਵੇਂ ਵੱਖ ਕਰੋਗੇ, ਨਹੀਂ ਹੋ ਸਕਦੀ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ ਇਹ ਦਾਤ। ਇਹ ਕੇਵਲ ਮੁਕਤੀ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋਈ ਹੈ, ਜਿਸ ਨੂੰ ਪ੍ਰਾਪਤ ਕਰਕੇ ਮੁੜ ਕੇ ਫਿਰ ਇਹ ਜੀਵ ਕਦੇ ਵੱਖ ਨਹੀਂ ਹੋ ਸਕਦਾ। ਜੇ ਅਸੀਂ ਐਸੀ ਦਾਤ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਭਾਈ ਗੁਰੂ ਘਰ ਦੇ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ। ਇਸ ਲਈ ਆਓ ਗੁਰੂ ਦੀ ਸ਼ਰਨ ਦੇ ਵਿੱਚ, ਜੋ ਲੈਣਾ ਗੁਰੂ ਦੇ ਪਾਸੋਂ ਮੰਗੋ, ਸਭ ਕੁਛ ਕਰਮੈ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ। ਐਵੇਂ ਨਾ ਭਰਮ ਭੁਲੇਖਿਆਂ ਵਿੱਚ ਪੈ ਕੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਭਟਕਦੇ ਫਿਰੋ, ਅਤੇ ਜੋ ਕੁਝ ਮਿਲਣਾ ਭਾਈ ਇੱਥੋਂ ਹੀ ਮਿਲਣਾ ਹੈ। ਇਹ ਐਸੀ ਉੱਤਮ ਸਿੱਖਿਆ ਸਤਿਗੁਰੂ ਨੇ ਬਖਸ਼ੀ, ਆਪਾਂ ਸੁਣਿਆ ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਨਾਨਕ ਭ੍ਰਮ ਕਟੇ ਕਿਵਾੜਾ, ਬਹੁੜ ਨਾ ਹੋਈਐ ਜੌਲਾ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।